ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਤਾਰੋ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਉ ਅਟਲ ਪਯੋ ਧਰੂ ਜਾ ਕੈ ਸਿਮਰਨ ਆਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਣ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੇਹ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹ ਪਾਰਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਅੱਜ ਅੰਮ੍ਰਿਤ ਵੇਲੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੱਲੋਂ ਜੋ ਪਾਵਨ ਹੁਕਮ ਅੱਜ ਬਖਸ਼ਿਸ਼ ਹੋਇਆ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਤਿਸ ਦੀ ਵਿਚਾਰ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਨੇੜੇ ਆ ਰਿਹਾ ਔਰ ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ। ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਲਈ ਇੱਕ ਇਹੋ ਜਿਹਾ ਜਹਾਜ਼ ਬਣਾਇਆ, ਇਹੋ ਜਿਹੀ ਬਖਸ਼ਿਸ਼ ਕੀਤੀ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇ। ਦੁਨੀਆਂ ਦੇ ਅੰਦਰ ਬਹੁਤ ਸਾਰੇ ਗ੍ਰੰਥ ਨੇ, ਵੇਦ ਨੇ, ਕਤੇਬ ਨੇ, ਸਾਰੇ ਚੰਗੇ ਨੇ, ਕਿਸੇ ਨੂੰ ਮਾੜਾ ਨਹੀਂ ਆਪਾਂ ਕਹਿੰਦੇ, ਪਰ ਕਿਸੇ ਗ੍ਰੰਥ ਨੂੰ ਗੁਰੂ ਹੋਣ ਦਾ ਮਾਣ ਨਹੀਂ ਮਿਲਿਆ। ਕਿਸੇ ਗ੍ਰੰਥ ਦੇ ਚਰਨਾਂ ਦੀ ਗੱਲ ਨਹੀਂ ਕੀਤੀ ਗਈ, ਕਿਸੇ ਗ੍ਰੰਥ ਦੇ ਦਰਸ਼ਨਾਂ ਦੀ ਗੱਲ ਨਹੀਂ ਕੀਤੀ ਗਈ ਅਤੇ ਕਿਸੇ ਗ੍ਰੰਥ ਦਾ ਹੁਕਮਨਾਮਾ ਨਹੀਂ ਹੁੰਦਾ। ਕਿਸੇ ਗ੍ਰੰਥ ਨੂੰ ਇੱਦਾਂ ਉੱਚੀ ਥਾਂ 'ਤੇ ਪ੍ਰਕਾਸ਼ ਕਰਕੇ ਛਤਰ ਅਤੇ ਚਵਰ ਅਤੇ ਤਖ਼ਤ 'ਤੇ ਨਹੀਂ ਬਿਠਾਇਆ ਜਾਂਦਾ। ਇਹ ਦੁਨੀਆ ਦਾ ਇੱਕੋ ਇੱਕ ਗ੍ਰੰਥ ਹੈ, ਉਹ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਗੁਰੂ ਅਰਜਨ ਦੇਵ ਜੀ ਨੇ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ, ਇਹ ਬੋਇਥ ਤਿਆਰ ਕਰਕੇ ਭਾਈ ਗੁਰਦਾਸ ਜੀ ਦੇ ਸੀਸ 'ਤੇ ਰੱਖਿਆ। ਆਪ ਚੌਰ ਸਾਹਿਬ ਕਰਦਿਆਂ ਹੋਇਆਂ ਹਰਿਮੰਦਰ ਸਾਹਿਬ ਲੈ ਕੇ ਆਏ, ਪੀੜਾ ਸਾਹਿਬ 'ਤੇ ਪ੍ਰਕਾਸ਼ ਹੋ ਗਿਆ। ਫਿਰ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਵੱਲ ਵੇਖਿਆ ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲਿਹੋ ਆਵਾਜ਼, ਸੁਣੇ ਸਭ ਪੰਥ, ਅਦਬ ਸਹਿਤ ਬੁੱਢਾ ਜਬ ਬੋਲਾ। ਲੇ ਆਵਾਜ਼ ਅਦਬ ਸਹਿਤ ਗ੍ਰੰਥ ਜਬ ਖੋਲ੍ਹਾ, ਲੇ ਆਵਾਜ਼ ਬੁੱਢਾ ਤਬ ਬੋਲਾ। ਕੀ ਬੋਲਿਆ? ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਔਰ ਗੁਰੂ ਅਰਜਨ ਦੇਵ ਜੀ ਨੇ ਕਮਾਲ ਕੀਤੀ, ਅੰਮ੍ਰਿਤ ਸਰੋਵਰ ਸਮੁੱਚੀ ਮਨੁੱਖਤਾ ਲਈ ਸਾਂਝਾ, ਹਰੀ ਮੰਦਰ ਸਮੁੱਚੀ ਮਨੁੱਖਤਾ ਲਈ ਸਾਂਝਾ ਅਤੇ ਗੁਰੂ ਗ੍ਰੰਥ ਸਾਹਿਬ ਵੀ ਸਮੁੱਚੀ ਮਨੁੱਖਤਾ ਦੇ ਲਈ। ਅਤੇ ਦਾਅਵੇ ਨਾਲ ਕਿਹਾ ਗਿਆ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇੱਕ ਐਸਾ ਖੁਸ਼ਬੂਦਾਰ ਰੁੱਖ ਹੈ, ਇਹ ਠੀਕ ਹੈ, ਇਹ ਸਿੱਖੀ ਦੇ ਬਾਗ ਵਿੱਚ ਉੱਗਿਆ, ਇਹਦੀ ਖੁਸ਼ਬੂ, ਇਹਦੀ ਰਾਖੀ ਕਰਨੀ, ਇਹਦੀ ਪਾਲਣਾ ਕਰਨੀ, ਇਹਦੀ ਸੰਭਾਲ ਕਰਨੀ, ਇਹ ਸਿੱਖਾਂ ਦੀ ਜ਼ਿੰਮੇਵਾਰੀ ਹੈ। ਪਰ ਇਹਦੀ ਖੁਸ਼ਬੂ ਹਰ ਘਰ ਦੇ ਵਿੱਚ ਜਾਏਗੀ, ਇਹਦੀ ਖੁਸ਼ਬੂ ਨੂੰ ਨਹੀਂ ਕੋਈ ਰੋਕ ਸਕਦਾ, ਹਰ ਘਰ ਦੇ ਵਿੱਚ ਖੁਸ਼ਬੂ ਜਾਏਗੀ। ਜਿਹੜਾ ਇਹਦੇ ਨੇੜੇ ਆਏਗਾ, ਜਿਹੜਾ ਪੜ੍ਹੇਗਾ, ਜਿਹੜਾ ਦਰਸ਼ਨ ਕਰੇਗਾ, ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਆ ਜਾਏਗਾ, ਫਿਰ ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ 'ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇੱਕ ਇਹੋ ਜਿਹੇ ਗ੍ਰੰਥ ਨੇ ਜਿਹਦੇ ਵਿੱਚ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇੱਕ ਦੀ ਗੱਲ ਹੈ। ਸ਼ੁਰੂਆਤ ਹੋਈ ਇੱਕ ਓਂਕਾਰ ਤੋਂ ਅਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਗੱਲ ਕਹੀ ਗਈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਲੋਕ ਰੁੱਖਾਂ ਦੀ ਪੂਜਾ ਕਰਦੇ ਸੀ, ਪੱਥਰਾਂ ਦੀ ਪੂਜਾ ਕਰਦੇ ਸਨ, ਨਦੀਆਂ ਦੀ ਪੂਜਾ ਕਰਦੇ ਸੀ, ਗ੍ਰਹਿਵਾਂ ਦੀ, ਨਛੱਤਰਾਂ ਦੀ, ਸੂਰਜ ਦੀ, ਚੰਦਰਮਾ ਦੀ ਪੂਜਾ ਕਰਦੇ ਸੀ। ਪਰ ਮੇਰੇ ਸਾਹਿਬ ਨੇ ਕਿਹਾ, ਨਹੀਂ, ਕਿਰਤਮ ਦੀ ਪੂਜਾ ਨਹੀਂ ਕਰਨੀ, ਕਰਤੇ ਦੀ ਪੂਜਾ ਕਰਨੀ, ਸ੍ਰਿਸ਼ਟੀ ਦੀ ਪੂਜਾ ਨਹੀਂ ਕਰਨੀ, ਸਿਰਜਣਹਾਰ ਦੀ ਪੂਜਾ ਕਰਨੀ ਹੈ। ਸਾਨੂੰ ਉਸ ਇੱਕ ਦੇ ਨਾਲ ਜੋੜਿਆ ਅਤੇ ਇਹ ਦਾਅਵਾ ਅਸੀਂ ਅੱਜ ਵੀ ਗੁਰੂ ਦੀ ਹਜ਼ੂਰੀ 'ਚ ਖਲੋ ਕੇ ਕਰਦੇ ਹਾਂ। ਗੁਰੂ ਰਾਮਦਾਸ ਜੀ ਨੇ ਵੀ ਕੀਤਾ, ਕਹਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹਾਂ, ਜਿਹੜਾ ਸਾਰਿਆਂ ਨੂੰ ਪਿਆਰ ਕਰਨਾ ਸਿਖਾਉਂਦਾ, ਸਾਰਿਆਂ ਵਿੱਚ ਰੱਬ ਵਸਦਾ ਵਿਖਾਉਂਦਾ। ਅਤੇ ਗੁਰੂ ਕਹਿੰਦਾ, ਜੇ ਤੂੰ ਰੱਬ ਦੀ ਖੁਸ਼ੀ ਲੈਣਾ ਚਾਹੁੰਦਾ, ਜੇ ਰੱਬ ਨੂੰ ਮਿਲਣਾ ਚਾਹੁੰਦਾ, ਤਾਂ ਫਿਰ ਕਿਸੇ ਦਾ ਦਿਲ ਨਾ ਦੁਖਾਈ। ਜੋ ਤੋ ਪ੍ਰਿਆ ਦੀ ਸਿੱਖ, ਹਿਆਉ ਨ ਠਾਹੇ ਕਹੀ ਦਾ, ਕਿਸੇ ਦਾ ਦਿਲ ਨਾ ਦੁਖਾ। ਪਿਆਰ ਕਰ, ਭੁੱਖੇ ਨੂੰ ਭੋਜਨ ਦੇ, ਨੰਗੇ ਨੂੰ ਵਸਤਰ ਦੇ, ਦੁਖੀਏ ਨੂੰ ਦਵਾਈ ਦੇ, ਹਰ ਬੰਦੇ ਨੂੰ ਗਲਵੱਕੜੀ ਵਿੱਚ ਲੈ, ਕਿਉਂਕਿ ਰੱਬ ਸਾਰਿਆਂ ਦੇ ਵਿੱਚ ਵਸ ਰਿਹਾ ਨਾ। ਤੂੰ ਕਿਸੇ ਬੰਦੇ ਨੂੰ ਰੋਟੀ ਨਹੀਂ ਦੇ ਰਿਹਾ, ਤੂੰ ਕਿਸੇ ਨੂੰ ਬੰਦੇ ਨੂੰ ਕੱਪੜਾ ਨਹੀਂ ਦੇ ਰਿਹਾ, ਤੂੰ ਕਿਸੇ ਨੂੰ ਦਵਾਈ ਨਹੀਂ ਦੇ ਰਿਹਾ, ਤੂੰ ਤਾਂ ਆਪਣੇ ਗੁਰੂ ਦੀ ਖੁਸ਼ੀ ਲੈ ਰਿਹਾ ਅਤੇ ਉਹਦਾ ਹੁਕਮ ਮੰਨ ਰਿਹਾ। ਐਸੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਦੋਂ ਸਾਨੂੰ ਹੁਕਮ ਕਰਦੇ ਨੇ, ਹੁਕਮਨਾਮਾ ਹੁੰਦਾ, ਉਹ ਸਾਡੇ ਭਲੇ ਲਈ, ਸਾਡੀ ਜ਼ਿੰਦਗੀ ਨੂੰ ਸਵਾਰਨ ਲਈ, ਸਾਡੀ ਅਗਵਾਈ ਕਰਨ ਲਈ ਕਿ ਅਸੀਂ ਕਿਹੜੇ ਕਿਹੜੇ ਕਰਮ ਕਰੀਏ ਜਿਹਦੇ ਕਰਨ ਨਾਲ ਸਾਡਾ ਇਹ ਜੀਵਨ ਸਫਲਾ ਹੋ ਸਕੇ, ਸਾਡਾ ਦੁਨੀਆਂ 'ਤੇ ਆਉਣਾ ਸਫਲਾ ਹੋ ਸਕੇ। ਮੈਂ ਪਹਿਲਾਂ ਵੀ ਬੇਨਤੀ ਕਰ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਦੀ ਗੱਲ ਕੀਤੀ ਗਈ, ਇੱਥੇ ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਕੀਤੀ ਗਈ, ਕਿਸੇ ਮਹਾਰਾਜੇ ਰਾਜੇ ਦੀ ਵਡਿਆਈ ਨਹੀਂ ਕੀਤੀ ਗਈ, ਇੱਥੇ ਇੱਕ ਅਕਾਲ ਪੁਰਖ ਦੀ ਵਡਿਆਈ ਜਾਂ ਜਿਹੜੇ ਅਕਾਲ ਪੁਰਖ ਨਾਲ ਜੁੜ ਗਏ ਉਹਨਾਂ ਦੀ ਵਡਿਆਈ, ਅਤੇ ਜਿਹੜੇ ਟੁੱਟ ਗਏ ਉਹਨਾਂ ਦਾ ਕੀ ਹਾਲਤ ਹੁੰਦਾ ਉਹਨਾਂ ਦਾ ਵੀ ਜ਼ਿਕਰ ਸਭ ਨੇ ਬਾਣੀ ਵਿੱਚ ਕੀਤਾ ਹੈ। ਤੋ ਅੱਜ ਜਿਹੜਾ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਆਓ ਇਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏ। ਇੱਕ ਵਾਰ ਸਾਰੇ ਬੜੇ ਪਿਆਰ ਸਹਿਤ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੀਓ, ਸਤਨਾਮ ਵਾਹਿਗੁਰੂ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਵਾਂ।
ਸੋਰਠ ਰਾਗ ਹੈ, ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਬੈਰਾਗ ਦੀ ਮੂਰਤ, ਧਰਮ ਦੀ ਚਾਦਰ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਬਦ ਉਚਾਰਨ ਕੀਤਾ ਹੋਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 632 'ਤੇ ਇਹ ਪਾਵਨ ਸ਼ਬਦ ਸੁਭਾਏ ਮਾਨ ਹੈ।
ਮਨ ਰੇ ਪ੍ਰਭ ਕੀ ਸਰਣ ਵਿਚਾਰੋ।
ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖ ਲਓ, 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ, 3 ਗੁਰਸਿੱਖਾਂ ਦੀ ਬਾਣੀ ਜਿਹਦੇ ਵਿੱਚ ਆਪਣੇ ਮਨ ਨੂੰ ਸੰਬੋਧਨ ਕੀਤਾ ਗਿਆ, ਸਮਝਾਇਆ। ਦੇਖੋ ਗੁਰੂ ਸਾਹਿਬ ਦੀ ਸੁਰਤ ਨਿਰੰਕਾਰ ਦੇ ਨਾਲ ਇੱਕਮਿੱਕ ਹੋ ਚੁੱਕੀ ਹੈ, ਉਹ ਸਾਡੇ ਵਰਗੇ ਵਿਕਾਰੀ ਨਹੀਂ ਹੈਗੇ, ਉਹ ਸਾਡੇ ਵਰਗੇ ਸੰਸਾਰੀ ਨਹੀਂ ਹੈਗੇ, ਉਹ ਨਿਰੰਕਾਰ ਦਾ ਰੂਪ ਹੋ ਚੁੱਕੇ ਨੇ। ਪਰ ਉਹਨਾਂ ਦਾ ਸਮਝਾਉਣ ਦਾ ਤਰੀਕਾ ਬੜਾ ਵਧੀਆ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਪੜ੍ਹ ਕੇ ਵੇਖੋ, ਕਿਤੇ ਕਿਹਾ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਬੜੇ ਪਿਆਰ ਨਾਲ ਕਿਤੇ ਕਿਤੇ ਤਾੜਿਆ ਵੀ ਹੈ, ਕਿਤੇ ਕਿਤੇ ਪਿਆਰ ਵੀ ਕੀਤਾ, ਲਾਡ ਵੀ ਕੀਤਾ, ਸਮਝਾਇਆ ਵੀ ਹੈ। ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਚੰਚਲ ਮਨਾ ਕਿਸੇ ਨੇ ਚਤੁਰਾਈ ਨਾਲ ਰੱਬ ਨੂੰ ਨਹੀਂ ਪਾਇਆ, ਸਮਝਾਇਆ ਸਾਨੂੰ ਇਹ। ਜਦੋਂ ਮੈਂ ਬਾਣੀ ਪੜ੍ਹਾਂ, ਮੈਂ ਆਪਣੇ ਮਨ ਨਾਲ ਗੱਲ ਕਰਾਂ, ਜਦੋਂ ਤੁਸੀਂ ਬਾਣੀ ਸੁਣੋ ਜਾਂ ਪੜ੍ਹੋ ਫਿਰ ਤੁਸੀਂ ਆਪਣੇ ਮਨ ਨਾਲ ਗੱਲ ਕਰੋ। ਇੱਥੇ ਕੋਈ ਕਿਸੇ ਨੂੰ ਸਮਝਾਉਣ ਵਾਲਾ ਜਾਂ ਸੰਬੋਧਨ ਕਰਨ ਵਾਲਾ ਨਹੀਂ, ਜਾਂ ਗੁਰੂ ਹੈ ਅਤੇ ਜਾਂ ਸਿੱਖ ਹੈ। ਜਿਹੜਾ ਪ੍ਰਚਾਰਕ ਬਹਿ ਕੇ ਗੁਰੂ ਦੀ ਗੱਲ ਕਰ ਰਿਹਾ ਉਹ ਤਾਂ ਗੁਰੂ ਦੀ ਗੱਲ ਤੁਹਾਡੇ ਤੱਕ ਪਹੁੰਚਾ ਰਿਹਾ, ਬਸ ਇੰਨੀ ਗੱਲ ਹੈ ਉਹਦੀ, ਉਹਦਾ ਆਪਣਾ ਇਹਦੇ ਵਿੱਚ ਕੁਛ ਨਹੀਂ ਹੈਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੇ ਮਨਾ, ਪ੍ਰਭੂ ਦੀ ਸ਼ਰਨ ਵਿੱਚ ਆ ਅਤੇ ਵਿਚਾਰ ਕਰ, ਪ੍ਰਭੂ ਦੀ ਸ਼ਰਨ ਵਿੱਚ ਆ ਕੇ ਬੈਠ ਅਤੇ ਵਿਚਾਰ ਕਰ। ਹੁਣ ਵਿਚਾਰ ਕੀ ਕਰਨਾ ਹੈ, ਉਹ ਅਗਲੀ ਪੰਕਤੀ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ।
ਜੇ ਸਿਮਰਤ ਗਨ ਕਾਸੀ ਉਦਰੀ।
ਜਿਸਦਾ ਸਿਮਰਨ ਕਰਕੇ, ਜਿਹਦਾ ਸਿਮਰਨ ਕਰਕੇ ਗਣਕਾਂ ਵਰਗਿਆਂ ਦਾ ਉਧਾਰ ਹੋ ਗਿਆ। ਦੇਖੋ ਇੱਕ ਗੱਲ ਬੜੀ ਕਲੀਅਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਵਾਰ ਵਾਰ ਇੱਕੋ ਗੱਲ ਸਮਝਾਈ ਹੈ ਕਿ ਮਨੁੱਖਾ ਜੀਵਨ ਦਾ ਪ੍ਰਯੋਜਨ ਸਿਰਫ ਅਤੇ ਸਿਰਫ ਨਾਮ ਜਪ ਕੇ ਨਾਮੀ ਦੇ ਵਿੱਚ ਅਭੇਦ ਹੋਣਾ, ਬਸ ਇਹ ਪ੍ਰਯੋਜਨ ਹੈ। ਮਨੁੱਖਾ ਜੀਵਨ ਇਸੇ ਕਰਕੇ ਮਿਲਿਆ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਿਰਫ ਤੇ ਸਿਰਫ ਪ੍ਰਭੂ ਦਾ ਨਾਮ ਜਪਣਾ, ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ। ਬਾਕੀ ਦੇ ਜਿੰਨੇ ਵੀ ਅਸੀਂ ਕਰਮ ਕਰਨੇ ਨੇ, ਪੁੱਠੇ ਲਟਕਣਾ, ਜਲ ਧਾਰੇ ਕਰਨੇ, ਨੰਗੇ ਰਹਿਣਾ, ਭੁੱਖੇ ਰਹਿਣਾ, ਜੰਗਲਾਂ ਵਿੱਚ ਰਟਨ ਕਰਨਾ, ਜੁੱਤੀ ਨਹੀਂ ਪਾਣੀ, ਬਰਤਨਾਂ ਵਿੱਚ ਨਹੀਂ ਖਾਣਾ, ਇਹ ਕੋਈ ਕਰਮ ਰੱਬ ਦੇ ਘਰ ਤੱਕ ਨਹੀਂ ਪਹੁੰਚਦਾ। ਅਰੇ ਮੈਂ ਨਹੀਂ ਕਹਿੰਦਾ, ਮੇਰੇ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਇਹ ਗੱਲ ਕਹਿ ਰਹੇ ਨੇ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ। ਇਹ ਜਿੰਨੇ ਵੀ ਧਰਮ ਦੇ ਨਾਂ 'ਤੇ ਕਰਮ ਕੀਤੇ ਜਾਂਦੇ ਨੇ, ਪਾਖੰਡ ਕੀਤੇ ਜਾਂਦੇ ਨੇ, ਇਹਨਾਂ ਵਿੱਚੋਂ ਕੋਈ ਵੀ ਕਰਮ ਜਾਂ ਕੋਈ ਵੀ ਪਾਖੰਡ ਰੱਬ ਦੇ ਘਰ ਤੱਕ ਨਹੀਂ ਜਾਂਦਾ। ਕਿਹੜੀ ਚੀਜ਼ ਘਰ ਤੱਕ ਜਾਂਦੀ ਹੈ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਵਾਸ਼ਨਾ ਤੂੰ ਰਹਿਤ ਹੋ ਕੇ ਜਿਹੜਾ ਅਕਾਲ ਪੁਰਖ ਦਾ ਸਿਮਰਨ ਕਰਨਾ, ਇੱਕ ਪਲ ਵੀ ਕਰ ਰਿਹਾ ਅਤੇ ਜਮਾਂ ਦੀ ਫਾਈ ਤੋਂ ਛੁੱਟਿਆ ਜਾਂਦਾ। ਉਹ ਨਾਮ, ਉਸ ਨਾਮ ਤੋਂ ਬਿਨਾਂ ਸਾਡਾ ਜੀਵਨ ਕਿੱਦਾਂ ਦਾ? ਤੁਹਾਡੇ ਵਿੱਚੋਂ ਬਹੁਤੇ ਜਿਮੀਦਾਰ ਕਿੱਤੇ ਨਾਲ, ਸਾਡੇ ਪੰਜਾਬ ਦੇ ਲੋਕ ਬਹੁਤੇ ਜਿਮੀਦਾਰ ਕਿੱਤੇ ਨਾਲ ਜੁੜੇ ਹੋਏ ਨੇ, ਅਤੇ ਸਤਿਗੁਰ ਦੀ ਇਹ ਕਮਾਲ, ਜਿੱਥੇ ਗਏ ਉਪਦੇਸ਼ ਦਿੰਦਿਆਂ ਦੁਨਿਆਵੀ ਇਗਜ਼ੈਂਪਲ ਦਿੱਤੀ, ਲਿਜਾ ਗੱਲ ਦੁਨਿਆ ਤੋਂ, ਦੁਨੀਆਂ ਤੋਂ ਸ਼ੁਰੂ ਕੀਤੀ ਅਤੇ ਪਹੁੰਚਾਇਆ ਨਿਰੰਕਾਰ ਤੱਕ ਹੈ। ਕੋਈ ਇਹੋ ਜਿਹਾ ਦ੍ਰਿਸ਼ਟਾਂਤ ਨਹੀਂ ਦਿੱਤਾ ਜਿਹੜਾ ਦੁਨੀਆਂ ਵਿੱਚ ਨਾ ਹੋਵੇ, ਜਿਹੜਾ ਬੰਦੇ ਨੂੰ ਸਮਝ ਨਾ ਆਵੇ। ਦੁਕਾਨ ਕਰਨ ਵਾਲੇ ਨੂੰ ਸਤਿਗੁਰ ਨੇ ਦੁਕਾਨ ਦਾ ਢੰਗ ਸਿਖਾਇਆ, ਖੇਤੀ ਕਰਨ ਵਾਲੇ ਨੂੰ ਖੇਤੀ ਦੁਆਰਾ ਰੱਬ ਪਾਉਣ ਦੀ ਗੱਲ ਕੀਤੀ, ਵਪਾਰ ਕਰਨ ਵਾਲੇ ਨੂੰ ਸਿਖਾਇਆ ਕਿ ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਖੇਪ ਤੁਮਾਰੀ। ਇਹੋ ਜਿਹਾ ਕਰਮ ਕਰਨਾ, ਜੇ ਤੇਰੇ ਕੋਲ ਪ੍ਰਭੂ ਦਾ ਸਿਮਰਨ ਨਹੀਂ ਤੇ ਤੇਰਾ ਜੀਵਨ ਪਤਾ ਕਿੱਦਾਂ ਦਾ? ਕੰਨ ਬਿਨਾਂ ਜੈਸੇ ਥੋਥਰ ਤੁੱਖਾ, ਨਾਮ ਬਿਹੂਣ ਸੁਨੇ ਸੇ ਮੁੱਖਾ। ਆਪਾਂ ਝੋਨਾ ਬੀਜਦੇ ਹਾਂ, ਕਈ ਥਾਵਾਂ 'ਤੇ ਝੋਨਾ ਬਹੁਤ ਜ਼ਿਆਦਾ ਵੱਧ ਜਾਂਦਾ, ਉਹਨੂੰ ਉੱਤੇ ਜਿਹੜੇ ਦਾਣੇ ਨਹੀਂ ਪੈਂਦੇ, ਬਾਕੀ ਸਾਰਾ ਉੱਤੇ ਤਾਂ ਮੂੰਜਰਾਂ ਹੁੰਦੀਆਂ, ਸਭ ਕੁਛ ਉਸੇ ਤਰ੍ਹਾਂ ਹੁੰਦਾ, ਵਿੱਚ ਦਾਣਾ ਨਹੀਂ ਹੁੰਦਾ। ਅਤੇ ਜਦੋਂ ਉਹਨੂੰ ਮੰਡੀ ਦੇ ਵਿੱਚ ਆਪਾਂ ਲੈ ਕੇ ਜਾਂਦੇ ਹਾਂ, ਅਗਲਾ ਛਾਲਣਾ ਮਾਰਦਾ, ਜਿਹਦੇ ਵਿੱਚ ਦਾਣਾ ਨਹੀਂ ਉਹਨੂੰ ਵੱਖਰੇ ਕੱਢ ਕੇ ਸੁੱਟ ਦਿੰਦਾ। ਜਿਹਦੇ ਵਿੱਚ ਦਾਣਾ ਹੈ ਉਹਦੀ ਕੀਮਤ ਪੈਂਦੀ, ਜਿਹਦੇ ਵਿੱਚ ਦਾਣਾ ਨਹੀਂ ਹੁੰਦਾ ਉਹਨੂੰ ਵੱਖਰੇ ਕੱਢ ਕੇ ਸੁੱਟ ਦਿੱਤਾ ਜਾਂਦਾ। ਕੰਨ ਬਿਨਾਂ ਜੈਸੇ ਥੋਥਰ ਤੁੱਖਾ, ਉਹ ਜਿਵੇਂ ਫੱਕ ਜਿਹੜੀ ਹੈ, ਕੰਨ ਤੂੰ ਦਾਣੇ ਤੂੰ ਬਿਨਾਂ ਕਿਸੇ ਲੇਖੇ ਨਹੀਂ, ਉਹਦੀ ਕੋਈ ਵੈਲਿਊ ਨਹੀਂ। ਨਾਮ ਬਿਨਾਂ ਸੁਨੇ ਸੇ ਮੁੱਖਾ, ਨਾਮ ਤੂੰ ਬਿਨਾਂ ਉਹ ਮੁੱਖ ਸੁਨੇ ਨੇ ਜਿਨ੍ਹਾਂ ਦੇ ਕੋਲ ਪ੍ਰਭੂ ਦਾ ਨਾਮ ਨਹੀਂ, ਉਹ ਡਰਾਉਣੇ ਨੇ, ਉਹਨਾਂ ਦੀ ਦੇਹ ਭੂਤ ਪ੍ਰੇਤਾਂ ਵਰਗੀ ਹੈ, ਉਹਨਾਂ ਦਾ ਜੀਵਨ ਪਸ਼ੂਆਂ ਵਰਗਾ ਹੈ ਜਿਨ੍ਹਾਂ ਦੇ ਕੋਲ ਪ੍ਰਭੂ ਦਾ ਨਾਮ ਨਹੀਂ। ਜਿਨੀ ਐਸਾ ਹਰ ਨਾਮ ਨਾ ਚੇਤੇ ਹੋ, ਸੇ ਕਾਹੇ ਜਗ ਆਏ ਰਾਮ ਰਾਜੇ। ਜਿਨ੍ਹਾਂ ਨੇ ਇਹੋ ਜਿਹਾ ਪ੍ਰਭੂ ਨਹੀਂ ਚੇਤਿਆ, ਉਹਨਾਂ ਨੇ ਜਨਮ ਕਾਹਦੇ ਵਾਸਤੇ ਲਿਆ? ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਪਿਆਰੇ ਬਚਨ ਲਿਖੇ ਨੇ। ਪੁਰਾਣੇ ਸਮੇਂ 'ਚ ਸਾਡੇ ਪਿੰਡਾਂ ਦੇ ਵਿੱਚ ਉਹ ਥੱਲੇ ਕੁੱਟਣ ਵਾਲੀਆਂ ਆਉਂਦੀਆਂ ਸੀ, ਜਿਨ੍ਹਾਂ ਲੋਹੇ ਕੁੱਟਦੇ ਸਨ, ਬਾਲਟੀਆਂ ਦੇ ਥੱਲੇ ਲਾਉਣੇ, ਦਾਤਰੀਆਂ ਬਣਾਉਣੀਆਂ, ਰੰਬੇ ਬਣਾਉਣੇ। ਉਹਨਾਂ ਦੇ ਕੋਲ ਇੱਕ ਭੱਠੀ ਹੁੰਦੀ ਸੀ ਜਿਹਦੇ ਉੱਤੇ ਕੋਲੇ ਪਾਉਣੇ, ਅਤੇ ਦੋ ਪਲਾਸਟਿਕ ਦੀਆਂ ਉਹਨਾਂ ਦੇ ਕੋਲ ਰਬੜ ਦੀਆਂ ਜਾਂ ਚਮੜੇ ਦੀਆਂ ਗੁੱਥੀਆਂ ਜਿਹੀਆਂ ਹੁੰਦੀ ਸੀ, ਇੱਕ ਹੱਥ ਨਾਲ ਦਬਾਉਣਾ, ਦੂਜਾ ਛੱਡਣਾ, ਫਿਰ ਦਬਾਉਣਾ, ਫਿਰ ਦੂਜਾ ਛੱਡਣਾ, ਉਹਨੂੰ ਖਲਾ ਕਹਿੰਦੇ ਨੇ। ਅਤੇ ਭਾਈ ਸਾਹਿਬ ਕਹਿੰਦੇ, ਜਿਹੜੇ ਬੰਦੇ ਦੁਨੀਆਂ 'ਤੇ ਖਾ ਵੀ ਰਹੇ ਨੇ, ਪੀ ਵੀ ਰਹੇ ਨੇ, ਜੀ ਵੀ ਰਹੇ ਨੇ, ਪਰ ਰੱਬ ਦਾ ਨਾਮ ਨਹੀਂ ਕਦੇ ਜਪਦੇ, ਸੰਗਤ ਨਹੀਂ ਕਦੇ ਕਰਦੇ, ਪਰਉਪਕਾਰ ਨਹੀਂ ਕਦੇ ਕਰਦੇ, ਮਨੁੱਖਤਾ ਦਾ ਭਲਾ ਨਹੀਂ ਕਰਦੇ, ਉਹਨੂੰ ਭਾਈ ਸਾਹਿਬ ਭਾਈ ਸੰਤੋਖ ਨੇ ਪਸਰਾ ਕਿਹਾ। ਜੈਸੇ ਪਸਰਾ ਫੂਕ ਬਹਿਤ ਹੈ, ਜਿਵੇਂ ਪਸਰੇ ਵਿੱਚੋਂ ਫੂਕ ਆਈ, ਹਵਾ ਨਿਕਲ ਗਈ, ਫਿਰ ਆਈ ਨਿਕਲ ਗਈ, ਸਵਾਸ ਲਿਆ ਨਿਕਲ ਗਿਆ, ਸਵਾਸ ਲਿਆ ਨਿਕਲ ਗਿਆ, ਬਸ ਇਸ ਤੋਂ ਬਾਅਦ ਉਹਦਾ ਜੀਵਨ ਕੋਈ ਨਹੀਂ। ਜੈਸੇ ਪਸਰਾ ਫੂਕ ਬਹਿਤ ਹੈ। ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਸਤਿਗੁਰੂ ਨੇ, ਨਾਮ ਤੋਂ ਬਿਨਾਂ ਮਨੁੱਖ ਦਾ ਜੀਵਨ ਕਿੱਦਾਂ ਹੈ? ਜਦੋਂ ਜਿਮੀਦਾਰ ਖੇਤੀ ਬੀਜਦਾ ਅਤੇ ਕੁਛ ਆਵਾਰਾ ਜਾਨਵਰ, ਆਵਾਰਾ ਪਸ਼ੂ ਉਹ ਖੇਤਾਂ ਨੂੰ ਉਜਾੜਦੇ ਨੇ, ਹੁਣ ਜ਼ਿਮੀਂਦਾਰ ਇਕੱਲਾ ਉਹ ਸਾਰਾ ਦਿਨ ਤਾਂ ਖੇਤਾਂ ਵਿੱਚ ਨਹੀਂ ਰਹਿ ਸਕਦਾ, ਰਾਤ ਵੀ ਨਹੀਂ ਰਹਿ ਸਕਦਾ, ਉਹਨੇ ਹੋਰ ਵੀ ਕੰਮ ਕਰਨੇ ਨੇ। ਉਹ ਫਿਰ ਇੱਕ ਰਾਹ ਲੱਭਦਾ ਖੇਤਾਂ ਦੇ ਵਿੱਚ, ਇੱਕ ਨਾ ਇੱਕ ਡਰਾਉਣੀ ਜਿਹੀ ਸ਼ਕਲ ਦੀ ਚੀਜ਼ ਬਣਾਉਂਦਾ, ਟੀ ਆਕਾਰ ਦੀ ਲੱਕੜ ਬਣਾ ਕੇ ਉਹਦੇ ਉੱਤੇ ਇੱਕ ਚਿੱਟਾ ਜਿਹਾ ਕੱਪੜਾ ਪਾ ਦਿੰਦਾ। ਜਦੋਂ ਕੋਈ ਪਸ਼ੂ ਆਉਂਦਾ ਜਾਂ ਜਦੋਂ ਕੋਈ ਜਾਨਵਰ ਆਉਂਦਾ, ਉਹ ਸਮਝਦਾ ਵੀ ਇੱਥੇ ਕੋਈ ਬੰਦਾ ਖੜਾ, ਉਹ ਡਰ ਕੇ ਭੱਜ ਜਾਂਦਾ। ਉਹਨੂੰ ਪਾਤਸ਼ਾਹ ਕਹਿੰਦੇ ਨੇ ਕਿ ਜਿਉਂ ਡਰਨਾ ਖੇਤ ਮਾਹੇ ਡਰਾਇਆ, ਜਿਵੇਂ ਖੇਤ ਵਿੱਚ ਡਰਨਾ ਖੜਾ ਕੀਤਾ ਹੋਇਆ। ਬਸ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ, ਜਿਨ੍ਹਾਂ ਦੇ ਕੋਲ ਪ੍ਰਭੂ ਦਾ ਸਿਮਰਨ ਨਹੀਂ, ਉਹਨਾਂ ਦੀ ਜ਼ਿੰਦਗੀ ਇੱਦਾਂ ਦੀ ਹੈ। ਨਾਮ ਕਿੱਥੇ ਕਿੱਥੇ ਸਹਾਈ ਹੁੰਦਾ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ, ਨਾਮ ਬਿਨਾਂ ਧ੍ਰਿਗ ਧ੍ਰਿਗ ਅਸਨੇਹ, ਨਾਮ ਬਿਨਾਂ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਣ ਮੈਂ ਪਾਏ। ਨਾਮ ਤੋਂ ਬਿਨਾਂ ਬੰਦਾ ਜਿੰਨਾ ਮਰਜ਼ੀ ਚੰਗਾ ਖਾਏ, ਜਿੰਨਾ ਮਰਜ਼ੀ ਚੰਗਾ ਪਾਏ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਨਾਮ ਤੋਂ ਬਿਨਾਂ ਬੰਦਾ ਜਿੰਨਾ ਮਰਜ਼ੀ ਚੰਗਾ ਖਾਏ, ਸਤਿਗੁਰੂ ਕਹਿੰਦੇ ਨੇ ਉਹ ਇੱਦਾਂ ਹੀ ਹੈ ਜਿਵੇਂ ਜੂਠ ਨੂੰ ਕੁੱਤਾ ਚਗਲ ਰਿਹਾ, ਕੁੱਤਾ ਮੂੰਹ ਮਾਰ ਰਿਹਾ ਜੂਠ ਨੂੰ। ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਨਾਮ ਤੋਂ ਬਿਨਾਂ ਜਿੰਨਾ ਵੀ ਵਿਹਾਰ ਕਰਨਾ। ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਮਰੇ ਹੋਏ ਦਾ ਸ਼ਿੰਗਾਰ ਕਰੀ ਜਾਓ, ਜਿੰਨੇ ਮਰਜ਼ੀ ਉਹਦੇ 'ਤੇ ਸੋਨੇ ਦੇ ਗਹਿਣੇ ਪਾ ਦਿਓ, ਜਿੰਨੀ ਮਰਜ਼ੀ ਖੁਸ਼ਬੂ ਲਾ ਦਿਓ, ਜਿੰਨੇ ਮਰਜ਼ੀ ਵਰਦੀ ਵਧੀਆ ਕੱਪੜੇ ਪਾ ਦਿਓ, ਕਿਸ ਲੇਖੇ ਹੈ। ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਨਾਮ ਤਿਆਗ ਕਰੇ ਅਣਕਾਜ, ਬਿਨਸ ਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਜਿਹੜੇ ਸਿਮਰਨ ਕਰਕੇ ਗਣਕਾਂ ਵਰਗੀਆਂ ਉਤਰ ਗਈਆਂ, ਉਸ ਸਿਮਰਨ ਨੂੰ ਤੂੰ ਹੀ ਕਿਉਂ ਨਹੀਂ ਹਿਰਦੇ ਵਿੱਚ ਵਸਾਉਂਦਾ, ਉਹ ਸਿਮਰਨ ਤੇਰੇ ਕਿੱਥੇ ਕਿੱਥੇ ਕੰਮ ਆ ਸਕਦਾ। ਬੁੱਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੇ ਖੀਰ, ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਤ, ਜੈਸੇ ਕਿਰਖੇ ਬਰਸ ਮੇਂਗ, ਜੈਸੇ ਪਾਲਣ ਸਰਨ ਸੇਂਗ, ਸੂਆ ਪਿੰਜਰ ਨੀ ਖਾਏ ਬੁਲਾਏ, ਜੈਸੋ ਹਿਰਦੋ ਆਂਡਾ ਹਿਰਦੋ ਮਾਹੇ। ਰੱਬ ਨਾ ਨਾਮ ਇੱਦਾਂ ਇੱਦਾਂ ਐਸੀ ਐਸੀ ਥਾਂ 'ਤੇ ਸਹਾਈ ਹੁੰਦਾ। ਅਤੇ ਜੇ ਬਾਣੀ ਪੜ੍ਹੀਏ ਤਾਂ ਵਿਸਥਾਰ ਵਿੱਚ ਚਲ ਜਾਵਾਂਗੇ। ਸਤਿਗੁਰੂ ਪਾਤਸ਼ਾਹ ਕਹਿੰਦੇ ਤਿੱਥੇ ਤੂੰ ਸਮਰੱਥ, ਨਾਮ ਕਿੱਥੇ ਕਿੱਥੇ ਸਾਡੀ ਸਹਾਇਤਾ ਕਰ ਸਕਦਾ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ। ਸਭ ਤੋਂ ਪਹਿਲਾਂ ਨਾਮ ਨੇ ਸਾਡੀ ਰਾਖੀ ਕੀਤੀ ਮਾਤਾ ਦੇ ਉਧਰ ਵਿੱਚ, ਜਿੱਥੇ ਬੱਚਾ ਪੁੱਠਾ ਲੜਕਿਆ ਸੀ ਅਤੇ ਕੋਈ ਨਾ ਉਹ ਮੰਗ ਸਕਦਾ ਸੀ, ਨਾ ਉਹ ਕੁਛ ਖਾ ਸਕਦਾ ਸੀ, ਨਾ ਕੁਛ ਕਹਿ ਸਕਦਾ ਸੀ। ਮਾਂ ਜੋ ਖਾਂਦੀ ਸੀ ਉਹਦੇ ਤੱਕ ਜਾਂਦਾ ਸੀ, ਮਾਂ ਜੋ ਖਾਂਦੀ ਉਹ ਅੱਗ ਉਹਨੂੰ ਭਸਮ ਕਰ ਦਿੰਦੀ, ਪਰ ਉੱਥੇ ਵੀ ਮਾਲਕ ਨੇ ਉਹਨੂੰ ਰੱਖਿਆ ਬਚਾ ਕੇ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਣ ਮੂਲ ਅਤੇ ਕਵਣ ਦਿਸ਼ਟਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਣ ਭੋਜਨ ਸੁਖਸੂਦ। ਰੱਬ ਦਾ ਨਾਮ ਤੇਰਾ ਕਿੱਥੇ ਕਿੱਥੇ ਸਹਾਈ ਹੋ ਸਕਦਾ, ਕਿੱਥੇ ਕਿੱਥੇ ਤੇਰੀ ਸਹਾਇਤਾ ਕਰ ਸਕਦਾ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਪ੍ਰਾਣੀ ਮਰ ਜਾਂਦਾ ਅਤੇ ਅੰਨ ਦਾਨ ਕੀਤਾ ਜਾਂਦਾ, ਦੀਵਾ ਬੱਤੀ ਦਾਨ ਕੀਤੀ ਜਾਂਦੀ, ਛਤਰੀਆਂ ਦਾਨ ਕੀਤੀਆਂ ਜਾਂਦੀਆਂ, ਮੰਜੇ ਦਾਨ ਕੀਤੇ ਜਾਂਦੇ। ਸਤਿਗੁਰੂ ਇਹਨਾਂ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ, ਪਰ ਬੜੇ ਲਹਿਜੇ ਨਾਲ ਸਮਝਾਇਆ, ਕਮਾਲ ਦੀ ਗੱਲ ਕੀਤੀ। ਕਹਿੰਦੇ ਨੇ ਜਿੱਥੇ ਤੂੰ ਜਾਣਾ ਹੈ ਨਾ, ਬੜਾ ਲੰਬਾ ਸਫ਼ਰ ਹੋਣਾ ਤੇਰਾ, ਉੱਥੇ ਤੈਨੂੰ ਖਾਣ ਨੂੰ ਕਿਸੇ ਨੇ ਕੁਛ ਨਹੀਂ ਦੇਣਾ, ਇਹ ਚੀਜ਼ਾਂ ਤੇਰੀਆਂ ਇੱਥੇ ਨਾਲ ਨਹੀਂ ਜਾਣੀਆਂ। ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਕੋਸਾ ਅਰਥ ਕੋ, ਜਿਸ ਮਾਰਗ ਦੇ ਕੋ ਨਹੀਂ ਗਿਣੇ ਜਾਣੇ, ਪਤਾ ਨਹੀਂ ਕਿੰਨੇ ਕੁ ਲੰਬਾ ਸਫ਼ਰ ਤੈਨੂੰ ਕਰਨਾ ਪੈਣਾ। ਹਰ ਕਾ ਨਾਮ ਉਹਾਂ ਸੰਗ ਤੋਸਾ, ਜੈ ਪੈਂਡੇ ਮਹਾਂ ਅੰਧ ਗੁਬਾਰਾ, ਜਿੱਥੇ ਤੂੰ ਜਾਣਾ ਉੱਥੇ ਹਨੇਰਾ ਹੀ ਹਨੇਰਾ ਹੋਏਗਾ, ਅਤੇ ਯਾਦ ਰੱਖੀ ਉਸ ਹਨੇਰੇ ਵਿੱਚ ਤੈਨੂੰ ਇਹ ਦੁਨੀਆਂ ਦੀਆਂ ਲਾਲਟਨਾਂ, ਮੋਮਬੱਤੀਆਂ ਜਾਂ ਇਹ ਜੋਤਾਂ ਇਹ ਤੇਰਾ ਅਗਵਾਈ ਨਹੀਂ ਕਰ ਸਕਣਗੀਆਂ, ਤੈਨੂੰ ਚਾਨਣਾ ਨਹੀਂ ਦੇ ਸਕਣਗੀਆਂ। ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜੈ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜੈ ਪੰਥ ਤੇਰਾ ਕੋ ਨਾ ਸੁਜਾਣੂ, ਹਰ ਕਾ ਨਾਮ ਤੈ ਨਾਲ ਪਛਾਣ। ਉੱਥੇ ਜਿੱਥੇ ਤੇਰੇ ਕੋ ਜਾਣ ਪਛਾਣ ਵਾਲਾ ਨਹੀਂ ਹੋਏਗਾ, ਅੱਗੇ ਜੀਓ ਨਵੇਂ, ਅੱਗੇ ਨਵਿਆਂ ਨਾਲ ਵਾਹ ਪੈਣਾ, ਉਸ ਵੇਲੇ ਰੱਬ ਦਾ ਨਾਮ ਤੇਰੇ ਨਾਲ ਖੜੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਮੰਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ, ਤਾਂ ਕੋ ਜਸ ਉਰਧਾਰੋ, ਜਿਹਦਾ ਸਿਮਰਨ ਕਰਕੇ ਗਣਕਾ ਵਰਗੀਆਂ ਦਾ ਭਲਾ ਹੋ ਗਿਆ। ਗਣਕਾ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ 'ਤੇ ਜ਼ਿਕਰ ਆਇਆ। ਗਣਕਾ ਇੱਕ ਵੇਸ਼ਵਾ ਸੀ, ਅਤੇ ਵੇਸ਼ਵਾ ਦਾ ਜੀਵਨ, ਹਰ ਬੰਦਾ ਵੇਸ਼ਵਾ ਦੇ ਨਾਲ ਨਫ਼ਰਤ ਕਰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਵੀ ਸਿਮਰਨ ਕਰਕੇ ਪਾਰ ਹੋ ਗਏ। ਭਾਈ ਗੁਰਦਾਸ ਜੀ ਕਹਿੰਦੇ ਗਣਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਜਾਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਸਤੋਤਾ, ਲਿਵ ਲੱਗੀ ਤਿਸ ਤੋਤਿਓ। ਉਹ ਗਣਕਾ ਨੇ ਮਹਾਤਮਾ ਨੂੰ ਵੇਖਿਆ, ਪਹਿਲਾਂ ਹੱਸੀ ਫਿਰ ਰੋ ਪਈ। ਮਹਾਤਮਾ ਪੁੱਛਦੇ ਨੇ ਬੇਟਾ ਹੱਸੀ ਕਿਉਂ ਹੈ ਅਤੇ ਰੋ ਕਿਉਂ ਪਈ ਹੈ? ਕਹਿੰਦੀ ਹੱਸੀ ਇਸ ਲਈ ਹਾਂ ਕਿ ਤੁਸੀਂ ਅੱਜ ਕੋਈ ਮਹਾਨ ਪੁਰਖ ਮੇਰੇ ਘਰ ਆਏ ਹੋ, ਇੱਥੇ ਵਿਸ਼ਈ ਲੋਕ ਆਉਂਦੇ ਨੇ, ਇੱਥੇ ਤੁਹਾਡੇ ਵਰਗੇ ਮਹਾਤਮਾ ਨਹੀਂ ਕਦੇ ਆਏ, ਤੁਹਾਡੇ ਦਰਸ਼ਨ ਕੀਤੇ ਮਨ ਨੂੰ ਖੁਸ਼ੀ ਹੋਈ, ਪਰ ਰੋਈ ਇਸ ਕਰਕੇ ਹੈ ਕਿ ਤੁਸੀਂ ਵੀ ਇੱਥੇ ਨਹੀਂ ਰਹਿ ਸਕਣਾ, ਇਹ ਪਾਪਣ ਦਾ ਘਰ ਏਡਾ ਭ੍ਰਿਸ਼ਟਿਆ ਹੋਇਆ, ਤੁਸੀਂ ਵੀ ਇੱਥੇ ਨਹੀਂ ਰਹਿ ਸਕਣਾ। ਅਤੇ ਮਹਾਤਮਾ ਕਹਿਣ ਲੱਗੇ ਬੇਟਾ ਪਹਿਲੀ ਗੱਲ ਤਾਂ ਅਸੀਂ ਐਸੇ ਥਾਂ 'ਤੇ ਜਾਂਦੇ ਨਹੀਂ, ਜੇ ਚਲੇ ਗਏ ਹਾਂ ਤਾਂ ਅੱਜ ਤੇਰਾ ਉਧਾਰ ਕਰਕੇ ਜਾਵਾਂਗੇ। ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤ ਸਤੋਤਾ, ਲਿਵ ਲੱਗੀ ਤਿਸ ਤੋਤਿਓ, ਰਾਮ ਨਾਮ ਕਰੇ ਅਸ਼ੋਤਾ, ਗਈ ਬੈਕੁੰਠ ਵਿਬਾਨ ਚੜ੍ਹ, ਨਰਕੇ ਵਿੱਚ ਨਾ ਖਾਦੁਸ ਗੋਤਾ। ਉਹ ਨਾਮ ਜਪਿਆ, ਉਸ ਨਾਮ ਨੇ ਗਣਕਾ ਦਾ ਉਧਾਰ ਕਰ ਦਿੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇਹਦੇ ਰਾਹੀਂ ਸਿੱਖਿਆ ਦਿੰਦਿਆਂ ਹੋਇਆਂ ਇਹ ਬਚਨ ਕਹਿ ਰਹੇ ਹਨ।
ਰਹਾਉ ਅਟਲ ਪਇਓ ਧਰੂ ਜਾ ਕੈ ਸਿਮਰਨ,
ਅਟਲ ਪਇਓ ਧਰੂ ਜਾ ਕੈ ਸਿਮਰਨ। ਸਿਮਰਨ ਦੀ ਗੱਲ ਹੈ, ਗਣਕਾ ਦਾ ਪਾਰ ਉਤਾਰਾ ਹੋਇਆ ਅਤੇ ਸਿਮਰਨ ਨਾਲ ਹੋਇਆ। ਧਰੂ ਦੀ ਗੱਲ ਚੱਲੀ ਅਤੇ ਸਤਿਗੁਰੂ ਕਹਿੰਦੇ ਨੇ ਉਹਦਾ ਵੀ ਪਾਰ ਨਿਸਥਾਰਾ ਨਾਮ ਦੇ ਨਾਲ ਹੋਇਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋਂ ਲਿੱਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿ ਸਰੀਤਾ, ਸੁਹਾਣੀ ਆ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦੇ ਦਿੱਤਾ। ਮਾਂ ਜਦੋਂ ਪਿਓ ਦੀ ਗੋਦ ਵਿੱਚੋਂ ਖਿੱਚ ਕੇ ਬਤਰੇਈ ਮਾਂ ਨੇ ਪਰਾਂ ਕਰਕੇ ਸੁੱਟਿਆ, ਅਤੇ ਧਰੂ ਡੱਡੋ ਲਿੱਕਾ ਹੋ ਕੇ ਉਸਲ ਵਟੇ ਲੈਂਦਾ ਹੋਇਆ ਪੁੱਛ ਰਿਹਾ ਮਾਂ ਨੂੰ, ਮਾਂ ਇਹ ਕੀ ਹੋਇਆ, ਤੂੰ ਇਸ ਘਰ ਦੀ ਗੋਲੀ ਹੈ ਕਿ ਰਾਣੀ ਹੈ? ਕਹਿਣ ਲੱਗੀ ਬੇਟਾ ਹੈ ਤਾਂ ਰਾਣੀ ਆ, ਪਰ ਮੈਂ ਭਗਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤਾਂ ਕਰਕੇ ਮੇਰੀ ਇਹ ਦੁਰਦਸ਼ਾ ਹੋ ਰਹੀ ਹੈ। ਅਤੇ ਫਿਰ ਪੁੱਛਿਆ ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵਣ ਮੀਤਾ। ਮਾਂ ਨੂੰ ਸਵਾਲ ਕੀਤਾ ਪੁੱਤਰ ਨੇ, ਮਾਂ ਫਿਰ ਤੂੰ ਮੈਨੂੰ ਦੱਸ ਸਕਦੀ ਹੈ ਕਿ ਕਿਹੜਾ ਉੱਦਮ ਕਰੀਏ, ਕਿਹੜਾ ਤਰੀਕਾ ਵਰਤੀਏ ਜਿਸ ਨੂੰ ਧਾਰਨ ਕਰਕੇ ਦੁਸ਼ਮਣ ਮਿੱਤਰ ਬਣ ਜਾਣ ਅਤੇ ਦੁਨੀਆਂ ਦੇ ਰਾਜ ਪਿੱਛੇ ਪਿੱਛੇ ਭੱਜੇ ਫਿਰਨ। ਕਿਆ ਬਾਤ ਭਗਤ ਧਰੂ ਜੀ ਨੇ ਜਦੋਂ ਇਹ ਗੱਲ ਸੁਣੀ ਅਤੇ ਚੱਲਿਆ ਬਾਹਰ ਕਰਨ ਤਪ, ਬਾਹਰ ਤੁਰ ਪਿਆ, ਸਿਮਰਨ ਨਾਲ ਜੁੜ ਗਿਆ। ਰਾਜੇ ਨੇ ਜਾ ਕੇ ਮਾਫ਼ੀ ਮੰਗੀ, ਰਾਜ ਵਾਪਸ ਦਿੱਤਾ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਸਿਮਰਨ ਕਰਕੇ ਅਮਰ ਹੋ ਗਿਆ, ਅਟਲ ਹੋ ਗਿਆ। ਬਲਕਿ ਜਿਹੜਾ ਸਭ ਤੋਂ ਉੱਚਾ ਤਾਰਾ ਹੈ ਨਾ, ਉਹਦਾ ਨਾਮ ਵੀ ਧਰੂ ਤਾਰਾ ਰੱਖ ਦਿੱਤਾ। ਉਹਦਾ ਮਤਲਬ ਇਹ ਨਹੀਂ ਕਿ ਉੱਥੇ ਧਰੂ ਬੈਠਾ ਹੈ, ਧਰੂ ਤਾਰਾ ਮਤਲਬ ਉਹਨੇ ਦੁਨੀਆਂ ਵਿੱਚ ਇੰਨੀ ਉੱਚੀ ਪਦਵੀ ਪ੍ਰਾਪਤ ਕਰ ਲਈ ਜਿੰਨੀ ਸਭ ਤੋਂ ਉੱਚੇ ਤਾਰੇ ਦੀ ਪਦਵੀ ਹੈ ਨਾ, ਉਹਦੇ ਤੋਂ ਉੱਚਾ ਚਲਾ ਗਿਆ। ਤੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਅਟਲ ਭਇਓ ਧਰੂ ਜਾਂ ਕੈ ਸਿਮਰਨ, ਜਿਹਦਾ ਸਿਮਰਨ ਕਰਕੇ ਧਰੂ ਅਟਲ ਹੋ ਗਿਆ।
ਹਰ ਨਿਰਭੈ ਪਦ ਪਾਇਆ,
ਭਗਤ ਧਰੂ ਜੀ ਨੇ ਨਿਰਭਉ ਪਦਵੀ ਪ੍ਰਾਪਤ ਕਰ ਲਈ। ਨਿਰਭਉ ਪਦਵੀ ਇੱਕ ਇਹੋ ਜਿਹੀ ਪਦਵੀ ਹੈ ਜਿੱਥੇ ਪਹੁੰਚ ਕੇ ਮਨੁੱਖ ਨੂੰ ਕੋਈ ਡਰ ਨਹੀਂ ਰਹਿੰਦਾ। ਦੋ ਤਰ੍ਹਾਂ ਦਾ ਡਰ ਹੈ, ਇੱਕ ਨਿਰਬਲ ਭਉ ਹੈ, ਇੱਕ ਦੁਨਿਆਵੀ ਭਉ ਹੈ। ਦੁਨਿਆਵੀ ਭਉ ਹਰ ਇੱਕ ਤੋਂ ਡਰਦੇ ਰਹਿਣਾ, ਲੁਕਦੇ ਰਹਿਣਾ, ਸਹਿਮ ਦੇ ਵਿੱਚ ਰਹਿਣਾ। ਇੱਕ ਨਿਰਮਲ ਭਾਉ ਹੈ, ਉਹ ਭਾਉ ਹੈ ਪਿਆਰ ਵਾਲਾ, ਜਿਹਦੇ ਸਾਹਮਣੇ ਜਿਹਦਾ ਪੁੱਤਰ ਪਿਓ ਦੇ ਸਾਹਮਣੇ ਆ ਕੇ ਸ਼ਰਮਾ ਜਾਂਦਾ, ਉੱਚੀ ਗੱਲ ਨਹੀਂ ਕਰਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਪਿਓ ਤੂੰ ਡਰ ਰਿਹਾ, ਨਹੀਂ, ਉਹ ਪਿਓ ਦਾ ਸਤਿਕਾਰ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਸੀਂ ਉੱਚੀਆਂ ਅੱਖਾਂ ਚੁੱਕੇ ਨਹੀਂ ਤੁਰਦੇ, ਕਿਉਂ? ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰ ਰਹੇ ਹੁੰਦੇ ਹਾਂ, ਨਮਸਕਾਰ ਕਰ ਰਹੇ ਹੁੰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਅਟਲ ਭਇਓ ਧਰੂ ਜਾਂ ਕੈ ਸਿਮਰਨ ਔਰ ਨਿਰਭੈ ਪਦ ਪਾਇਆ। ਦੁੱਖ ਹਰਤਾ ਜਿਸ ਨੂੰ ਸਿਮਰ ਕੇ ਨਿਰਮਲ ਪਦਵੀ, ਪਰਮ ਪਦਵੀ ਪ੍ਰਾਪਤ ਹੋ ਗਈ।
ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ।
ਕੈਸੀ ਕਮਾਲ ਕੀਤੀ ਸਤਿਗੁਰੂ ਕਹਿੰਦੇ, ਜੇ ਧਰੂ ਵਰਗਿਆਂ ਨੂੰ ਨਿਰਮਲ ਪਦਵੀ ਮਿਲ ਸਕਦੀ ਹੈ, ਅਟਲ ਹੋ ਸਕਦਾ, ਅਮਰ ਹੋ ਸਕਦਾ, ਰੱਬ ਦੇ ਘਰ ਵਿੱਚ ਸਤਿਕਾਰਿਆ ਜਾ ਸਕਦਾ, ਦੁਨੀਆਂ ਦੇ ਵਿੱਚ ਪੂਜਿਆ ਜਾ ਸਕਦਾ। ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਸਾਰੇ ਦੁੱਖਾਂ ਦੇ ਨਾਸ਼ ਕਰ ਦੇਣ ਵਾਲਾ ਸੁਆਮੀ ਜਿਹੜਾ, ਤੈਂ ਕਾਹੇ ਵਿਸਰਾਇਆ। ਹੇ ਮਨਾ, ਮੈਂ ਤੈਨੂੰ ਪੁੱਛਦਾ, ਤੂੰ ਇਹਨੂੰ ਕਿਉਂ ਵਿਸਾਰਿਆ? ਦੇਖੋ ਨਾ, ਜਿਹੜਾ ਐਸਾ ਕਮਾਲ ਦਾ ਨਾਮ ਹੋਵੇ, ਜਿਹੜਾ ਗਣਕਾਂ ਵਰਗਿਆਂ ਦਾ ਉਧਾਰ ਕਰ ਸਕਦਾ, ਜਿਹੜਾ ਆਮ ਮਨੁੱਖ ਦੇ ਦੁੱਖ ਦੂਰ ਕਰ ਸਕਦਾ, ਜੇ ਧਰੂ ਵਰਗੇ ਉਹਦਾ ਸਿਮਰਨ ਕਰਕੇ ਅਟਲ ਪਦਵੀ ਪ੍ਰਾਪਤ ਕਰ ਸਕਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਹੇ ਮਨਾ, ਤੈਂ ਕਾਹੇ ਵਿਸਰਾਇਆ, ਉਹ ਤੂੰ ਉਹਨੂੰ ਕਿਉਂ ਵਿਸਾਰਿਆ, ਤੂੰ ਕਿਉਂ ਨਹੀਂ ਜਪਦਾ? ਜਪਿਆ ਕਰ, ਉੱਠਦਿਆਂ, ਬਹਿੰਦਿਆਂ, ਸੁੱਤਿਆਂ, ਜਾਗਦਿਆਂ, ਖਾਂਦਿਆਂ, ਪੀਂਦਿਆਂ, ਤੁਰਦਿਆਂ, ਬਹਿੰਦਿਆਂ, ਹਰ ਵੇਲੇ, ਹਰ ਵੇਲੇ ਤੇਰੇ ਸਵਾਸ ਅਤੇ ਗ੍ਰਾਸ, ਹਰ ਸਵਾਸ ਲੈਂਦਿਆਂ ਰੱਬ ਤੈਨੂੰ ਚੇਤਾ ਆਵੇ, ਹਰ ਗ੍ਰਾਸ, ਹਰ ਗ੍ਰਾਹੀ ਖਾਂਦਿਆਂ ਤੈਨੂੰ ਰੱਬ ਚੇਤਾ ਆਏ, ਸਵਾਸ, ਹਰ ਸਵਾਸ ਵਿੱਚ ਰੱਬ ਯਾਦ ਆਏ, ਹਰ ਗ੍ਰਾਹੀ ਖਾਂਦਿਆਂ। ਕਿੱਡਾ ਕਮਾਲ ਦਾ ਸਤਿਗੁਰੂ ਨੇ ਢੰਗ ਸਿਖਾਇਆ ਸਾਨੂੰ ਸਿਮਰਨ ਕਰਨ ਦਾ। ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਲੰਬੇ ਲੰਬੇ ਚੋਲੇ ਪਾ ਲਓ, ਵੱਡੀਆਂ ਵੱਡੀਆਂ ਮਾਲਾ ਫੜ ਲਓ, ਟੋਪ ਗੇਰ 'ਤੇ ਘੁਮਾਓ ਅਤੇ ਤਾਂ ਰੱਬ ਖੁਸ਼ ਹੁੰਦਾ ਹੈ। ਸਤਿਗੁਰੂ ਕਹਿੰਦੇ, ਨਹੀਂ 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 ਨਹੀਂ, ਤੂੰ ਉਹਨੂੰ ਖੁਸ਼ ਕਰਨ ਦਾ ਤੇਰੇ ਕੋਲ ਤਾਂ ਢੰਗ ਹੀ ਬੜਾ ਵਧੀਆ ਦਿੱਤਾ। ਕਿਹੜਾ ਢੰਗ ਦਿੱਤਾ? ਤੂੰ 36 ਪ੍ਰਕਾਰ ਦੇ ਭੋਜਨ ਖਾ, ਤੇਰੇ ਡਾਇਨਿੰਗ ਟੇਬਲ 'ਤੇ 36 ਪ੍ਰਕਾਰ ਦੇ ਭੋਜਨ ਪਏ ਹੋਣ, ਖਾ, ਖਾਣ ਵਾਸਤੇ ਦਿੱਤੇ ਨੇ। ਪਰ ਜੇ ਪ੍ਰਸ਼ਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਖਾਣਾ ਮਾੜਾ ਨਹੀਂ, ਖਾ, ਪਰ ਖਾ ਕੇ ਦੇਣ ਵਾਲੇ ਨੂੰ ਤਾਂ ਯਾਦ ਕਰ। ਜੇ ਪ੍ਰਸਾਦ ਪਾਠ ਪਟੰਬਰ ਹਟਾਵੇਂ, ਜਿਹਦੀ ਕਿਰਪਾ ਨਾਲ ਤੂੰ ਮਖਮਲੀ ਗਲੀਚਿਆਂ 'ਤੇ ਸੌਏ, ਵਧੀਆ ਵਧੀਆ ਕੱਪੜੇ ਪਾਏ, ਇੱਕ ਸੂਟ ਪਾਏ, ਥੋੜ੍ਹੀ ਦੇਰ ਬਾਅਦ ਲਾ ਦੇ, ਦੂਜਾ ਪਾਏ ਉਹ ਲਾ ਦੇ, ਤੀਜਾ ਪਾਏ ਉਹ ਲਾ ਦੇ, ਚੌਥਾ ਫਿਰ ਪਾ ਲਏ, ਭਾਈ ਚੱਲ ਜਿੰਨੇ ਮਰਜ਼ੀ ਮਾਲਕ ਨੇ ਤੈਨੂੰ ਪਾਉਣ ਲਈ ਦਿੱਤੇ ਨੇ। ਪਰ ਗੱਲ ਚੇਤੇ ਰੱਖਣੀ, ਜੇ ਪ੍ਰਸਾਦ ਪਾਠ ਪਟੰਬਰ ਹਟਾਵੇਂ, ਕਿਸੇ ਤਿਆਗ ਕੱਤ ਅਵਰ ਲੁਭਾਵੇਂ, ਫਿਰ ਉਹਨੂੰ ਛੱਡ ਕੇ ਕਿਸੇ ਹੋਰ ਨਾਲ ਤੇ ਪਿਆਰ ਨਾ ਪਾ। ਇਹ ਹੈ ਭਗਤੀ, ਇਹ ਹੈ ਤਰੀਕਾ। ਜੇ ਪ੍ਰਸਾਦ ਬਸੇ ਸੁਖ ਮੰਦਰ, ਕਿਸੇ ਧਿਆਏ ਸਦਾ ਮਨ ਅੰਦਰ, ਜਿਹਦੀ ਕਿਰਪਾ ਨਾਲ ਤੇਰੇ ਕੋਠੀਆਂ, ਤੇਰੇ ਬੰਗਲੇ, ਤੇਰੇ ਮਹਿਲ ਹੋਣ, ਸੋਨਿਆਂ ਦੇ ਨਾਲ ਜੜੇ ਹੋਏ ਹੋਣ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਐਸੇ ਐਸੇ ਸੋਹਣੇ ਮਕਾਨਾਂ ਵਿੱਚ ਰਹਿ। ਪਰ ਇਹ ਗੱਲ ਚੇਤੇ ਰੱਖੀ, ਮਤ ਦੇਖ ਭੁੱਲਾਂ ਵਿਸਰੇ, ਤੇਰਾ ਚਿੱਤ ਨਾ ਆਵੇ ਨਾ ਮਤਾ ਉਹਨਾਂ ਵਿੱਚ ਰਹਿ ਕੇ ਤੂੰ ਵਿਸਰ ਜਾ। ਜੇ ਤੂੰ ਵਿਸਰ ਗਿਆ ਤੂੰ ਵਿਸਰੇ ਦੁੱਖ ਬਹੁਤਾ ਲਾਗੇ। ਤੁਸੀਂ ਦੇਖਿਆ ਹੋਣਾ ਪਹਿਲਾਂ ਲੋਕ ਕੱਖਾਂ ਦੀਆਂ ਕੁੱਲੀਆਂ ਵਿੱਚ ਝੌਂਪੜੀਆਂ ਵਿੱਚ ਰਹਿ ਕੇ ਵੀ ਬੜੇ ਸੁਖੀ ਹੁੰਦੇ ਸੀ। ਅੱਜ ਕਿੰਨੇ ਕਿੰਨੇ ਕਿਲਿਆਂ ਦੇ ਮਹਿਲ ਐਟੋਮੈਟਿਕ ਟੂਟੀਆਂ, ਸਾਬਣ ਐਟੋਮੈਟਿਕ ਡਿੱਗ ਰਿਹਾ ਉੱਤੇ, ਸਰਫ ਆਪਣੇ ਆਪ ਡਿੱਗ ਰਿਹਾ, ਪਾਣੀ ਆਪਣੇ ਆਪ ਡਿੱਗ ਰਿਹਾ, ਅਤੇ ਫਿਰ ਵੀ ਉੱਥੇ ਘਰ 'ਚ ਵੱਸਣ ਵਾਲਾ ਕੋਈ ਨਹੀਂ। ਦੋ ਘਰਾਂ ਦਾ, ਦੋ ਜਣਿਆਂ ਦਾ ਆਪਸੀ ਪਿਆਰ ਕੋਈ ਨਹੀਂ, ਇੱਕ ਦਾ ਰਸਤਾ ਕਿੱਧਰ ਨੂੰ, ਦੂਜਾ ਕਿੱਧਰ ਨੂੰ, ਘਰ ਕਾਹਦਾ ਨਰਕ ਬਣੇ। ਸਤਿਗੁਰੂ ਕਹਿੰਦੇ ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਤੇ ਕਾਮਨਾ ਤੌਰ ਅਰਜਿਤ ਹਰ ਬਿਸਰਾਏ। ਕਿਸੇ ਲੇਖੇ ਨਹੀਂ ਉਹ ਪਏਗਾ, ਕਿਉਂਕਿ ਉਹਦੇ ਅੰਦਰ ਰੱਬ ਦਾ ਸਿਮਰਨ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜਿਹਨੂੰ ਸਿਮਰ ਕੇ ਧਰੂ ਵਰਗੇ ਅਟਲ ਹੋ ਗਏ, ਨਿਰਭੈ ਪਦਵੀ ਪ੍ਰਾਪਤ ਕਰ ਲਈ, ਇਹ ਬਿਦਕੋ ਸਵਾਮੀ ਜਿਹੜਾ ਐਸਾ ਮਾਲਕ ਹੈ ਤੈਂ ਕਾਹੇ ਵਿਸਰਾਇਆ। ਤੂੰ ਭਲਾ ਕਮਲਿਆ, ਤੂੰ ਭੋਲਿਆ, ਤੂੰ ਉਹਨੂੰ ਕਿਉਂ ਵਿਸਾਰ ਰਿਹਾ? ਤੂੰ ਉਹਨੂੰ ਕਿਉਂ ਨਹੀਂ ਚੇਤੇ ਕਰ ਰਿਹਾ? ਤੂੰ ਉਹਨੂੰ ਹਰ ਵੇਲੇ ਯਾਦ ਕਰਿਆ ਕਰ।
ਜਬ ਹੀ ਸਰਣ ਗਹੀ ਕਿਰਪਾ ਨਿਦ, ਗਜ ਗਰਾਹ ਤੇ ਛੂਟਾ।
ਜਬ ਹੀ ਸ਼ਰਨ ਗਹੀ ਕਿਰਪਾ ਨਿਦ, ਕਿਰਪਾ ਨਿਦ ਅਰਥ ਹੈ ਕਿਰਪਾ ਦਾ ਘਰ, ਕਿਰਪਾ ਦਾ ਖਜ਼ਾਨਾ। ਗਜ ਗਰਾਹ ਤੇ ਛੂਟਾ, ਗਜ ਹਾਥੀ। ਇੱਕ ਗਾਥਾ ਹੈ ਕਿ ਇੱਕ ਦੇਵਤਿਆਂ ਦਾ ਗੰਧਰਵ ਸੀ, ਉਹਨੇ ਕੋਈ ਇਹੋ ਜਿਹਾ ਕਰਮ ਕਰ ਦਿੱਤਾ, ਉਹ ਹਾਥੀ ਬਣ ਗਿਆ। ਪਾਣੀ ਪੀਣ ਵਾਸਤੇ ਗਿਆ, ਤੰਦੂਏ ਨੇ ਉਸਨੂੰ ਜਕੜ ਲਿਆ। ਤੰਦੂਏ ਨੇ ਜਕੜਿਆ, ਉਹਨੇ ਅਕਾਲ ਪੁਰਖ ਦੇ ਅੱਗੇ ਫਰਿਆਦ ਕੀਤੀ, ਅਰਦਾਸ ਕੀਤੀ। ਮੇਰੇ ਸਾਹਿਬ ਪਾਤਸ਼ਾਹ ਜੀ ਕਿਹੜਾ ਕਮਾਲ ਦਾ ਐਗਜ਼ਾਮਪਲ ਦੇ ਰਹੇ ਨੇ, ਕਹਿੰਦੇ ਨੇ ਜੈ ਸਿਮਰਤ ਜਿਹਦਾ ਆਪਣਾ ਪ੍ਰਭੂ ਜਿਹੜਾ ਹੈ, ਜਿਹੜਾ ਇੰਨਾ ਮਹਾਨ ਹੈ, ਜਿਹੜਾ ਜਬ ਹੀ ਸ਼ਰਨ ਗਹੀ ਕਿਰਪਾ ਨਿਦ, ਗਜ ਗ੍ਰਹਿ ਤੇ ਛੂਟਾ, ਉਹ ਤੰਦੂਏ ਦੀ ਪਕੜ ਤੋਂ ਹਾਥੀ ਬਚ ਗਿਆ, ਛੁੱਟ ਗਿਆ। ਤੰਦੂਆ ਉਹਦਾ ਕੁਛ ਨਾ ਵਿਗਾੜ ਸਕਿਆ, ਜਿੱਥੋਂ ਛੁੱਟ ਨਹੀਂ ਸੀ ਸਕਦਾ। ਗਜ ਗ੍ਰਹਿ ਤੇ ਛੂਟਾ,
ਮਹਿਮਾ ਨਾਮ ਕਹਾਂ ਲਓ ਬਰਨੋ, ਰਾਮ ਕਹਿਤ ਬੰਧਨ ਤਿਹ ਟੂਟਾ।
ਇੱਥੇ ਗੱਲ ਨਾਮ ਦੀ ਕੀਤੀ ਜਾ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਹਿਮਾ ਨਾਮ ਕਹਾਂ ਲਓ ਬਰਨੋ, ਮੈਂ ਨਾਮ ਦੀ ਮਹਿਮਾ ਕਿੱਥੇ ਤੱਕ ਵਰਣਨ ਕਰਾਂ? ਨਾਮ ਕਿੰਨਾ ਮਹਾਨ ਹੈ, ਉਹਦੀ ਮਹਿਮਾ ਮੈਂ ਕਿੱਥੇ ਤੱਕ ਬਿਆਨ ਕਰਾਂ? ਰਾਮ ਕਹਿਤ ਬੰਧਨ ਤੇ ਛੂਟਾ। ਪ੍ਰਭੂ ਦਾ ਨਾਮ ਕਿਹਾ, ਨਾਮ ਲੈ ਕੇ ਉਹਨੂੰ ਯਾਦ ਕੀਤਾ, ਅਤੇ ਤੰਦੂਏ ਦੇ ਬੰਧਨਾਂ ਤੋਂ ਛੁੱਟ ਗਿਆ, ਆਜ਼ਾਦ ਹੋ ਗਿਆ। ਰਾਮ ਕਹਿਤ ਬੰਧਨ ਤੇ ਟੂਟਾ, ਬੰਧਨਾਂ ਤੋਂ ਛੁਟਕਾਰਾ ਹੋ ਗਿਆ। ਅੱਜ ਅਸੀਂ ਝਾਤ ਮਾਰ ਕੇ ਵੇਖੀਏ ਕਿੰਨੇ ਬੰਧਨ ਸਾਡੇ ਗੱਲ ਪਏ ਨੇ। ਬੰਧਨ ਕੋਈ ਇਹਦੀ ਕਿ ਕਿਸੇ ਨੂੰ ਰੱਸੀ ਨਾਲ ਫੜ ਕੇ ਰੁੱਖ ਨਾਲ ਬੰਨ ਦਿਓ ਅਤੇ ਬੰਧਨ ਨੇ। ਸਤਿਗੁਰੂ ਕਹਿੰਦੇ ਕਾਮ ਬੰਧਨ ਹੈ, ਕ੍ਰੋਧ ਬੰਧਨ ਹੈ, ਮੋਹ ਬੰਧਨ ਹੈ, ਲੋਭ ਬੰਧਨ ਹੈ, ਵਿਕਾਰ ਬੰਧਨ ਹੈ, ਇਹ ਸਾਰੇ ਤਾਂ ਬੰਧਨ ਤਿਆਰ ਨੇ। ਜਿਨ੍ਹਾਂ ਵਿੱਚ ਫਸ ਕੇ ਰੱਬ ਭੁੱਲ ਜਾਏ, ਇਹ ਸਾਰੇ ਬੰਧਨ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਬੰਧਨਾਂ ਤੋਂ ਛੁਟਕਾਰਾ ਕਿਵੇਂ ਹੋਏਗਾ, ਮੁਕਤ ਕਿਵੇਂ ਹੋਏਗਾ? ਜੇ ਉਹ ਗੱਜ ਰੱਬ ਨੂੰ ਯਾਦ ਕਰ ਸਕਦਾ ਅਤੇ ਬੰਧਨਾਂ ਤੋਂ ਛੁੱਟ ਸਕਦਾ ਅਤੇ ਬੰਧਨ ਕੱਟਣ ਵਾਲਾ ਤਾਂ ਵਾਹਿਗੁਰੂ ਹੈ, ਅਤੇ ਤੂੰ ਉਹਨੂੰ ਕਿਉਂ ਵਿਸਾਰਿਆ? ਤੂੰ ਬੰਧਨਾਂ ਵਿੱਚ ਕਿਉਂ ਬੱਝਿਆ ਹੋਇਆ? ਤੂੰ ਆਜ਼ਾਦ ਕਿਉਂ ਨਹੀਂ ਹੁੰਦਾ? ਬੰਧਨ ਮੁਕਤ ਦੀ ਇੱਕ ਨਿਸ਼ਾਨੀ ਹੈ। ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ ਤੈ ਨਹੀਂ ਬਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਉਹ ਬੰਧਨਾਂ ਤੋਂ ਮੁਕਤ ਹੈ। ਬੰਧਨਾਂ ਤੋਂ ਮੁਕਤ ਸਿਰਫ ਉਹੀ ਹੋ ਸਕਦਾ ਜਿਹੜਾ ਰਸਨਾ ਤੂੰ ਰੱਬ ਦਾ ਨਾਮ ਕਹੇਗਾ। ਰਸਨਾ ਜਪਤੀ ਤੂੰ ਹੀ, ਰਸਨਾ ਦੁਆਰਾ ਜਿਹਨੇ ਰੱਬ ਦਾ ਨਾਮ ਜਪਿਆ ਉਹ ਬੰਧਨਾਂ ਤੋਂ ਮੁਕਤ ਹੋ ਗਿਆ। ਤੋ ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਰਾਮ ਕਹਿੰਦਿਆਂ ਹੀ ਉਹਦੇ ਸਾਰੇ ਬੰਧਨ ਛੁੱਟ ਗਏ, ਟੁੱਟ ਗਏ। ਪਿਆਰਿਓ, ਇਹਨਾਂ ਬੰਧਨਾਂ ਤੋਂ ਸਾਡਾ ਵੀ ਛੁਟਕਾਰਾ ਤਾਂ ਹੀ ਹੋ ਸਕਦਾ ਜੇ ਅਸੀਂ ਵੀ ਪ੍ਰਭੂ ਦੇ ਸਿਮਰਨ ਨਾਲ ਜੁੜੀਏ, ਨਾਮ ਨਾਲ ਜੁੜੀਏ, ਉਹਨੂੰ ਯਾਦ ਕਰੀਏ, ਉਹਨੂੰ ਧਿਆਈਏ, ਉਹਦੇ ਵਿੱਚ ਇੱਕ ਮਿਕ ਹੋਈਏ।
ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ।
ਅਗਲਾ ਦ੍ਰਿਸ਼ਟਾਂਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਜਾਮਲ ਦਾ ਦਿੱਤਾ ਹੈ। ਅਜਾਮਲ ਇੱਕ ਬ੍ਰਾਹਮਣ ਸੀ, ਵੇਸ਼ਵਾ ਦੀ ਸੰਗਤ ਕਰਨ ਲੱਗ ਪਿਆ। ਵੇਸ਼ਵਾ ਦੀ ਸੰਗਤ ਕਰਨ ਕਰਕੇ ਉਹਨੂੰ ਨਗਰ ਵਿੱਚੋਂ ਕੱਢ ਦਿੱਤਾ ਗਿਆ। ਵੇਸ਼ਵਾ ਦੇ ਨਾਲ ਉਹਦਾ ਵਿਆਹ ਹੋ ਗਿਆ। ਉਹਦੇ ਘਰ 7 ਬੱਚਿਆਂ ਨੇ ਜਨਮ ਲਿਆ ਅਤੇ ਉਹਨੂੰ ਆਪਣੇ ਕਰਮ ਦੇ ਉੱਤੇ ਬਹੁਤ ਪਛਤਾਵਾ ਸੀ। ਦੇਖੋ, ਸਿਮਰਨ ਉਦੋਂ ਹੁੰਦਾ ਜਦੋਂ ਬੰਦੇ ਨੂੰ ਆਪਣੇ ਕੀਤੇ ਕਰਮ 'ਤੇ ਪਛਤਾਵਾ ਹੋਵੇ। ਉਸ ਵੇਲੇ ਉਹਦਾ ਹਿਰਦੇ ਵਿੱਚ ਨਾਮ ਵੱਸਦਾ ਅਤੇ ਦਿਲੋਂ ਅਰਦਾਸ ਹੁੰਦੀ ਹੈ। ਜਦੋਂ ਪਛਤਾਤਾਪ ਨਾਲ ਬੰਦਾ ਕਰਦਾ ਹੋਵੇ ਨਾ ਅਤੇ ਚਤਰਾਈ ਨਾਲ ਕਹੇ ਕਿ ਮੈਂ ਮਾਫ਼ੀ ਮੰਗ ਲਾਂ, ਕੀ ਬਿੜਦਾ ਜਿੱਥੇ ਕਿਹੜੇ ਕੋਈ ਪੁੱਛਣਾ ਕਿਸੇ ਨੇ। ਉਹ ਮਾਫ਼ੀ ਦੁਨੀਆਂ 'ਤੇ ਦੇ ਸਕਦੀ ਹੈ ਪਰ ਗੁਰੂ ਨੂੰ ਦਿੰਦਾ। ਤੁਹਾਡੀਆਂ ਭੁੱਲਾਂ, ਤੁਹਾਡੀਆਂ ਗਲਤੀਆਂ ਗੁਰੂ ਦੇ ਸਾਹਮਣੇ ਖਲੋ ਕੇ ਇੱਕ ਹੰਝੂ ਦੀ ਤੁਪਕਾ ਥੱਲੇ ਡਿੱਗ ਪਏ ਨਾ ਗੁਰੂ ਦੇ ਚਰਨਾਂ 'ਤੇ, ਸਮਝੋ ਤੁਸੀਂ ਬਖਸ਼ੇ ਗਏ। ਦਿਲੋਂ ਤੁਸੀਂ ਮਾਫ਼ੀ ਮੰਗੀ ਨਾ, ਆਪਣੇ ਕਿੱਤੇ ਦਾ ਪਛਤਾਤਾਪ ਕੀਤਾ। ਅਜਾਮਲ ਸਾਰੀ ਜ਼ਿੰਦਗੀ ਪਛਤਾਉਂਦਾ ਰਿਹਾ ਕਿ ਮੈਂ ਆਪਣੇ ਗੁਰੂ ਦਾ ਕਹਿਣਾ ਨਹੀਂ ਮੰਨਿਆ, ਮੈਂ ਵੇਸਵਾ ਦੇ ਦਰ 'ਤੇ ਗਿਆ, ਮੈਨੂੰ ਇਹ ਦੁੱਖ ਝੱਲਣੇ ਪਏ। ਸਾਰੀ ਉਮਰ ਪਛਤਾਤਾਪ ਕੀਤਾ। ਉਹਨੇ ਇੱਕ ਰਾਹ ਲੱਭਿਆ ਵੀ ਜਦੋਂ ਅਖੀਰਲਾ ਪੁੱਤਰ ਜੰਮਿਆ, ਛੋਟਾ ਪੁੱਤਰ, ਅਤੇ ਉਹਦਾ ਨਾਂ ਉਸਨੇ ਨਾਰਾਇਣ ਰੱਖ ਦਿੱਤਾ। ਛੋਟਾ ਪੁੱਤਰ ਬੜਾ ਪਿਆਰਾ ਹੁੰਦਾ, ਵੱਡੇ ਆਪਣੇ ਆਪਣੇ ਕੰਮਾਂ ਨੂੰ ਚੱਲ ਜਾਂਦੇ ਨੇ, ਛੋਟਾ ਹੁੰਦਾ ਉਹਦੇ ਨਾਲ ਪਿਆਰ ਬੜਾ ਹੋ ਜਾਂਦਾ ਅਤੇ ਉਹ ਹਰ ਵੇਲੇ ਨਾਰਾਇਣ 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 ਕਿਹਾ ਕਰਦਾ ਅਤੇ ਪੁੱਤਰ ਨਾਲ ਪਿਆਰ ਸੀ ਪਰ ਪਛਤਾਤਾਪ ਸੀ ਕਰਮਾਂ 'ਤੇ, ਅਤੇ ਰੱਬ ਨੂੰ ਵੀ ਯਾਦ ਕਰਦਾ ਸੀ। ਕਹਿੰਦੇ ਉਧਰੋਂ ਜੰਮ ਲੈਣ ਆ ਗਏ। ਇੱਕ ਗੱਲ ਚੇਤੇ ਰੱਖਣੀ, ਅੰਤ ਵੇਲੇ ਮੂੰਹ ਦੇ ਵਿੱਚੋਂ ਸਿਮਰਨ ਕਿਹਦਾ ਨਿਕਲਦਾ ਜਿਹਨੇ ਜ਼ਿੰਦਗੀ ਵਿੱਚ ਜਪਿਆ ਹੋਵੇ। ਦੋ ਅਵਸਥਾ ਨੇ, ਇੱਕ ਹੈ ਜਦੋਂ ਨੀਂਦ ਆਈ ਹੋਵੇ, ਸੁਪਨਾ ਕਿਹੜਾ ਆਉਂਦਾ ਜੋ ਆਪਾਂ ਦਿਨੇ ਕੀਤਾ। ਜੋ ਦਿਨੇ ਝੂਠ ਬੋਲਿਆ ਤਾਂ ਸੁਪਨੇ ਵਿੱਚ ਝੂਠ ਬੋਲਾਂਗੇ। ਇੱਕ ਸੂਰਮਾ ਸਿੰਘ ਸੀ ਅਤੇ ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਵੀ ਬਾਬਾ ਜੀ, ਤੁਸੀਂ ਦਿਨੇ ਤਾਂ ਤੁਹਾਨੂੰ ਕੁਛ ਨਹੀਂ ਦਿਸਦਾ, ਜਦੋਂ ਤੁਸੀਂ ਸੁਪਨੇ ਸੁੱਤੇ ਹੋਵੋਗੇ ਤਾਂ ਫਿਰ ਤਾਂ ਤੁਹਾਨੂੰ ਦੁਨੀਆ ਨਜ਼ਰ ਆਉਂਦੀ ਹੋਣੀ। ਕਹਿੰਦਾ ਨਹੀਂ ਬੇਟਾ, ਇੱਦਾਂ ਨਹੀਂ ਹੈਗਾ। ਕਹਿੰਦਾ ਸੁਪਨੇ 'ਚ ਅਸੀਂ ਠੇਡੇ ਖਾ ਰਹੇ ਹੋਣਾ, ਕਦੇ ਕਿਸੇ ਚੀਜ਼ ਨਾਲ ਪੈਰ ਅੜ ਗਿਆ, ਕਦੇ ਉੱਥੇ ਡਿੱਗ ਪਿਆ, ਕੋਈ ਫਲਾਣਾ ਅੱਗੇ ਆ ਗਿਆ, ਇੱਦਾਂ ਆ ਗਿਆ, ਦਿਸਦਾ ਕੁਛ ਨਹੀਂ, ਉਦੋਂ ਵੀ ਹਨੇਰਾ ਹੀ ਹੁੰਦਾ। ਮਤਲਬ ਜ਼ਿੰਦਗੀ ਵਿੱਚ ਜੋ ਤੁਸੀਂ ਕੀਤਾ ਹੈ ਸੁਪਨੇ ਵਿੱਚ ਵੀ ਤੁਹਾਡੇ ਸਾਹਮਣੇ ਉਹੀ ਕੁਛ ਆਉਣਾ, ਅੰਤ ਵੇਲੇ ਵੀ ਉਹੀ ਕੁਛ ਆਉਣਾ ਜੋ ਜ਼ਿੰਦਗੀ ਵਿੱਚ ਕੀਤਾ ਹੈ। ਨਾਰਾਇਣ ਨੂੰ ਯਾਦ ਕਰਦਾ ਸੀ, ਜਮ ਨੇੜੇ ਆ ਗਏ, ਡਰ ਗਿਆ। ਪੁੱਤਰ ਹੇਤ ਨਾਰਾਇਣ ਕਹਿਓ, ਗੁਰੂ ਦੀ ਬਾਣੀ ਕਹਿ ਰਹੀ ਹੈ, ਆਵਾਜ਼ ਤੇ ਪੁੱਤਰ ਨੂੰ ਮਾਰੀ, ਨਾਰਾਇਣ ਆ ਕੇ ਬਚਾਲਾ, ਨਾਰਾਇਣ ਆ ਕੇ ਬਚਾਲਾ। ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਦਾਰੇ। ਰੱਬ ਆ ਗਿਆ, ਜਮਾਂ ਨੂੰ ਮਾਰ ਕੇ ਭਜਾ ਦਿੱਤਾ ਅਤੇ ਨਾਰਾਇਣ ਨੂੰ, ਉਸ ਅਜਾਮਲ ਨੂੰ ਗਲਵੱਕੜੀ ਵਿੱਚ ਲੈ ਲਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜੇ ਐਡਾ ਵੱਡਾ ਪਾਪੀ ਅਜਾਮਲ ਸਿਮਰਨ ਕਰਕੇ ਇਸ ਦੁਨੀਆ ਤੋਂ ਪਾਰ ਹੋ ਸਕਦਾ ਹੈ, ਤਾਂ ਫਿਰ ਇਹ ਦੱਸ, ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਜੇ ਉਸ ਅਜਾਮਲ ਦੀ ਇੱਕ ਪਲ ਵਿੱਚ ਛੁਟਕਾਰਾ ਹੋ ਸਕਦਾ ਹੈ।
ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰਹਿ ਪਾਰਾ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ, ਨਾਨਕ ਕਹਿਤ ਚੇਤ ਚਿੰਤਾ ਮਨ, ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਚਿੰਤਨ ਪੂਰੇ ਕਰਨ ਵਾਲਾ ਜਿਹੜਾ ਵਾਹਿਗੁਰੂ ਦਾ ਨਾਮ ਹੈ, ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਭੀ ਉਤਰੈ ਪਾਰਾ। ਮੈਂ ਗਰੰਟੀ ਨਾਲ ਕਹਿੰਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮੈਂ ਗਰੰਟੀ ਨਾਲ ਕਹਿੰਦਾ, ਜੇ ਤੂੰ ਚਿੰਤਾ ਮਨ ਵਾਹਿਗੁਰੂ ਦਾ ਨਾਮ ਜਪੇਗਾ ਤੇ ਦਾਅਵਾ ਹੈ ਕਿ ਤੈਂ ਭੀ ਉਤਰੈ ਪਾਰਾ, ਤੂੰ ਵੀ ਇਸ ਸੰਸਾਰ ਸਾਗਰ ਤੂੰ ਪਾਰ ਹੋ ਜਾਏਗਾ। ਹੁਣ ਦੱਸੋ, ਇਸ ਤੋਂ ਬਿਨਾਂ ਫਿਰ ਆਪਾਂ ਕਿਸੇ ਬਾਬਿਆਂ ਦੇ ਚਰਨ ਫੜ ਕੇ ਉਹਨਾਂ ਕੋਲੋਂ ਕੰਨਾਂ ਵਿੱਚ ਫੂਕਾਂ ਮਰਵਾਈਏ, ਉਹਨਾਂ ਦੇ ਪੈਰਾਂ ਦੇ ਅੰਗੂਠੇ ਚੁੰਘੀਏ, ਉਹਨਾਂ ਦੇ ਚੇਲੇ ਬਣੀਏ, ਉਹਨਾਂ ਦਾ ਜੂਠਾ ਖਾਈਏ ਅਤੇ ਕਹੀਏ ਜੇ ਸਾਨੂੰ ਪਾਰ ਹੋਣ ਵਾਸਤੇ ਕੋਈ ਯੁਕਤੀ ਦੇ ਦਿਓ, ਫਿਰ ਇਸ ਤੋਂ ਬਾਅਦ ਯੁਕਤੀ ਕਿਹੜੀ ਚਾਹੀਦੀ ਹੈ? ਫਿਰ ਤਾਂ ਧੱਕੇ ਹੀ ਖਾਣੇ ਨੇ। ਜਿਹੜਾ ਆਪ ਦੁਖੀ ਹੈ ਤੁਹਾਨੂੰ ਸੁੱਖ ਕਿੱਥੋਂ ਦੇਵੇਗਾ? ਜਿਹੜਾ ਆਪ ਮੰਗਤਾ ਤੁਹਾਨੂੰ ਦਾਤਾਂ ਕਿੱਥੋਂ ਦੇਵੇਗਾ? ਜਿਹੜਾ ਆਪ ਮਰ ਜਾਣ ਵਾਲਾ ਤੁਹਾਨੂੰ ਅੰਮ੍ਰਿਤ ਕਿੱਥੋਂ ਕਰੇਗਾ? ਜਿਹੜਾ ਆਪ ਭਿਖਾਰੀ ਬਣਿਆ ਫਿਰਦਾ ਉਹ ਤੁਹਾਨੂੰ ਦਾਤਾਂ ਕਿੱਥੋਂ ਦੇ ਦੇਵੇਗਾ? ਤੋ ਆਓ ਐਸੇ ਗੁਰੂ ਨਾਲ, ਐਸੇ ਪਰਮੇਸ਼ਵਰ ਨਾਲ ਜੁੜਨਾ ਜਿਹੜਾ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਡਾ ਗੁਰੂ ਉਸ ਅਕਾਲ ਪੁਰਖ ਨਾਲ ਜੋੜਦਾ ਜਿਹੜਾ ਸਾਰੇ ਮਨੁੱਖਤਾ ਨੂੰ ਦਾਤਾਂ ਦਿੰਦਾ। ਜਾਣ ਕੋ ਦੇਤ, ਅਜਾਣ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੇ ਹੈ, ਜਿਹੜਾ ਸਾਰਿਆਂ ਨੂੰ ਦਾਤਾਂ ਦੇ ਰਿਹਾ, ਤੂੰ ਵੀ ਉਹਦੇ ਨਾਲ ਜੁੜ। ਇਹ ਅੱਜ ਦੇ ਸ਼ਬਦ ਵਿੱਚ ਜਿਹੜਾ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ, ਇੱਕ ਅੱਖਰ ਮੇਰੇ ਤੁਹਾਡੇ ਕਿਸੇ ਦੇ ਹਿਰਦੇ 'ਚ ਵੀ ਵੱਸ ਜਾਏ ਅਤੇ ਸਾਡਾ ਸੰਸਾਰ ਤੋਂ ਪਾਰ ਨਿਸਤਾਰਾ ਹੋ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਗਰੰਟੀ ਦੇਣਾ, ਜੇ ਤੂੰ ਇਹੋ ਜਿਹੜਾ ਨਾਮ ਗਣਕਾ ਦਾ ਉਧਾਰ ਕਰ ਸਕਦਾ, ਜਿਹੜਾ ਉਧਾਰ ਨਾਮ ਧਰੂ ਨੂੰ ਨਿਰਪਰਮ ਪਦਵੀ ਦੇ ਸਕਦਾ, ਜਿਹੜਾ ਨਾਮ ਅਜਾਮਲ ਨੂੰ ਮੁਕਤ ਕਰ ਸਕਦਾ, ਤੈਂ ਪੀ ਉਤਰੇ ਪਾਰਾ, ਤੂੰ ਵੀ ਪਾਰ ਹੋਏਗਾ ਜੇ ਉਹਦੇ ਨਾਮ ਨੂੰ ਜਪੇਗਾ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੋਈ, ਅੱਜ ਪਹਿਲੀ ਵਾਰ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਗੁਰੂ ਰਾਮਦਾਸ ਜੀ ਦੇ ਚਰਨ ਝਾੜਨ ਦਾ ਮੌਕਾ ਮਿਲਿਆ, ਤੁਹਾਡੇ ਨਾਲ ਗੁਰਬਾਣੀ ਵਿੱਚੋਂ ਕੁਛ ਵਿਚਾਰਾਂ ਸਾਂਝੀਆਂ ਕੀਤੀਆਂ। ਬੋਲਦਿਆਂ ਅਣਜਾਣ ਹਾਂ ਅਸੀਂ, ਗਲਤੀਆਂ ਕਰਨ ਵਾਲੇ ਹਾਂ, ਸਾਡੇ ਕੋਲ ਗਲਤੀਆਂ ਹੋਈਆਂ ਨੇ, ਹੋ ਜਾਂਦੀਆਂ ਨੇ, ਪਰ ਸੰਗਤ ਬਖਸ਼ਣਯੋਗ ਹੈ, ਬਖਸ਼ੇਗੀ। ਇੰਨਾ ਕਹਿੰਦਾ ਹੋਇਆ ਕਿ ਮੈਂ ਤਾਂ ਜਾਚਕ ਹਾਂ। ਮੈਂ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ, ਸਾਰੇ ਸਿੰਘ ਸਾਹਿਬ ਵੱਲੋਂ, ਸਿੰਘ ਸਾਹਿਬ ਸਾਰਿਆਂ ਵੱਲੋਂ ਅਤੇ ਸਾਰੀ ਸੰਗਤ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਸਮੂਹ ਸੰਗਤ ਦਾ ਜਿਨ੍ਹਾਂ ਨੇ ਪਿਆਰ ਨਾਲ ਸੁਣਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਰਹਿਮਤਾਂ ਕਰਕੇ ਸਿਰ 'ਤੇ ਛੜੀ ਰੱਖ ਕੇ ਆਪਣੀ ਵਡਿਆਈ ਕਰਵਾਈ ਹੈ। ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇੰਨਾ ਕਹਿੰਦਾ ਹੋਇਆ ਕਿ ਮੈਂ ਤਾਂ ਜਾਚਕ ਹਾਂ। ਆਓ ਅਖੀਰਲੀਆਂ ਪੰਕਤੀਆਂ ਪਿਆਰ ਨਾਲ ਸਾਰੇ ਰਲ ਕੇ ਪੜ੍ਹੀਏ, ਉਸ ਤੋਂ ਬਾਅਦ ਸਮਾਪਤੀ ਹੋਏਗੀ ਜੀ।
ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।